ہاں جی واہگرو جی کا خالصہ واہگرو جی کی فتح. آپ سنگتاں نوں پتہ ہی ہے کہ پچھلے تقریباً ڈیڑھ مہینے تو زیادہ ہو گیا وساکھی دا پروگرام کر کے پھر میں امریکہ لئی روانہ ہویا سی. اپنے گردوارا صاحب دے وچ جیڑا اتھے امریکہ وچ ہے ਉੱਥੇ ਵਿਸਾਖੀ ਦਾ ਪ੍ਰੋਗਰਾਮ ਕੀਤਾ, ਬੜੀ ਧੂਮ ਧਾਮ ਨਾਲ ਸਮਾਗਮ ਹੋਇਆ. ਫਿਰ ਤਕਰੀਬਨ ਸਾਰੇ ਅਮੈਰੀਕਾ ਵਿੱਚ ਕਦੇ ਕਿਸੇ ਸ਼ਹਿਰ ਵਿੱਚ, ਕਦੇ ਕਿਸੇ ਸ਼ਹਿਰ ਵਿੱਚ, ਕਦੇ ਕਿਸੇ ਸ਼ਹਿਰ ਵਿੱਚ ਹੁੰਦਿਆਂ ਫਿਰ ਮੈਂ ਹੁਣ ਕੱਲ੍ਹ ਉੱਥੋਂ ਵਾਪਸ ਤੁਰਿਆ. ਮੈਂ ਪਿਛਲੀ ਵਾਰ ਵੀ ਕਿਹਾ ਸੀ ਕਿ ਚਾਹੇ ਸਾਰੀ ਦੁਨੀਆ ਘੁੰਮ ਲਓ, ਜੋ ਆਨੰਦ ਜੋ ਸੁੱਖ ਤੁਹਾਨੂੰ ਆਪਣੇ ਘਰ ਵਿੱਚ ਆ ਕੇ ਆਉਂਦਾ ਹੈ ਉਹ ਕਿਤੇ ਨਹੀਂ ਆਉਂਦਾ. ਕਦੇ ਕਿਸੇ ਦੇ ਘਰ ਵਿੱਚ ਰਾਤ, ਕਦੇ ਕਿਸੇ ਦੇ ਘਰ ਵਿੱਚ ਰਾਤ, ਅੱਜ ਸਮਾਨ ਚੁੱਕਿਆ ਅਗਲੇ ਘਰ, ਉਸ ਤੋਂ ਅਗਲੇ ਦਿਨ ਅਗਲੇ ਘਰ, ਸਮਝ ਹੀ ਨਹੀਂ ਆਉਂਦੀ. ਜਦੋਂ ਆਰਾਮ ਕਰਨਾ ਹੁੰਦਾ ਉਦੋਂ ਵੀ ਮੁਸ਼ਕਲ ਹੁੰਦੀ ਹੈ. ਨਵੇਂ ਥਾਂ 'ਤੇ ਜਾਈਏ ਇੱਕ ਦਿਨ ਤਾਂ ਨੀਂਦ ਹੀ ਨਹੀਂ ਆਉਂਦੀ ਹੁੰਦੀ ਜਦੋਂ ਨਵੇਂ ਥਾਂ 'ਤੇ ਜਾਈਏ, ਅਤੇ ਆਪਾਂ ਨੂੰ ਰੋਜ਼ ਹੀ ਜਗ੍ਹਾ ਬਦਲਣੀ ਪੈਂਦੀ, ਕਦੇ ਕਿਸੇ ਸ਼ਹਿਰ, ਕਦੇ ਕਿਸੇ ਪਿੰਡ, ਕਦੇ ਕਿਤੇ, ਕਦੇ ਕਿਤੇ. ਪਰ ਹੈ ਸਿਰਫ ਸੇਵਾ ਕਰਕੇ. ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਵਿੱਚ ਤੁਸੀਂ ਵੇਖਦੇ ਹੋ ਵੱਡੀਆਂ ਵੱਡੀਆਂ ਲਾਈਨਾਂ ਗੱਡੀਆਂ ਦੀਆਂ ਬਾਹਰ ਖੜੀਆਂ ਹਨ, ਬੱਸਾਂ ਹਨ, ਆਉਂਦੇ ਜਾਂਦੇ ਲੋਕ ਮੱਥਾ ਟੇਕਦੇ ਨੇ. ਉਹਦੇ ਨਾਲੋਂ ਮੱਥਾ ਟੇਕਣ ਨਾਲੋਂ ਕਈ ਗੁਣਾ ਜ਼ਿਆਦਾ ਸੰਗਤ ਹੋਵੇ ਜਿਨ੍ਹਾਂ ਨੇ ਲੰਗਰ ਛਕਣਾ ਹੈ, ਪ੍ਰਸ਼ਾਦਾ ਛਕਣਾ ਹੈ. ਆਸ ਲੈ ਕੇ ਗੁਰੂ ਸਾਹਿਬ ਦਾ ਨਿਸ਼ਾਨ ਸਭ ਝੁਲਦਾ ਹੈ. ਹਰ ਕੋਈ ਆਸ ਲੈ ਕੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਵਿਖੇ ਆਉਂਦਾ ਹੈ. ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕਹਿ ਰਿਹਾ, ਜੇ ਸਾਡਾ ਸਰਦਾ ਹੋਵੇ ਤਾਂ ਮੈਂ ਕਦੇ ਵੀ ਬਾਹਰ ਨਾ ਜਾਵਾਂ, ਜੇ ਸਾਡਾ ਸਰਦਾ ਹੋਵੇ. ਪਰ ਮਜਬੂਰੀ ਹੁੰਦੀ ਹੈ, ਗੁਰੂ ਕੇ ਲੰਗਰ ਚੱਲਦੇ ਨੇ, ਬਿਲਡਿੰਗਾਂ ਬਣਦੀਆਂ ਨੇ, ਅਸਥਾਨ ਹੈ, ਸੇਵਾਦਾਰ ਹਨ, ਵੱਡਾ ਸਥਾਨ ਹੈ, ਜ਼ਿੰਮੇਵਾਰੀ ਬਹੁਤ ਵੱਡੀ ਹੈ. ਮਜਬੂਰੀ ਬਸ ਵਿਦੇਸ਼ਾਂ ਵਿੱਚ ਜਾਣਾ ਪੈਂਦਾ ਅਤੇ ਉੱਥੋਂ ਦੇ ਜਿੰਨੇ ਸੇਵਾਦਾਰ ਹਨ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ, ਕਿਉਂਕਿ ਵੀਡੀਓ ਬਣ ਵੀ ਜਾਣੀ ਹੈ ਅਤੇ ਪੈ ਵੀ ਜਾਣੀ ਹੈ. ਜਿਹੜੇ ਸਾਡੇ ਨਾਲ ਖੜੇ ਰਹਿੰਦੇ ਹਨ, ਥੋੜ੍ਹਾ ਬਹੁਤ ਆਪਣਾ ਦਸਵੰਧ, ਆਪਣਾ ਯੋਗਦਾਨ ਇਸ ਅਸਥਾਨ ਲਈ ਪਾਉਂਦੇ ਹੈ, ਜਿਸ ਕਰਕੇ ਇੱਥੋਂ ਦੀਆਂ ਲਾਈਟਾਂ ਜਗਦੀਆਂ ਨੇ, ਇੱਥੋਂ ਦੇ ਲੰਗਰ ਚੱਲਦੇ ਨੇ, ਇੱਥੇ ਸਾਰੇ ਕਾਰਜ ਹੁੰਦੇ ਰਹਿੰਦੇ ਹੈ. ਇੱਥੇ ਵਾਲੀ ਸੰਗਤ ਵੀ ਆਪਣੀ ਵਿੱਤ ਮੁਤਾਬਕ ਸਾਰਾ ਕੋਸ਼ਿਸ਼ ਤਾਂ ਕਰਦੇ ਨੇ, ਪਰ ਫਿਰ ਵੀ ਵਿਦੇਸ਼ਾਂ ਵਾਲਿਆਂ ਦੇ ਸਹਿਯੋਗ ਬਿਨਾਂ ਏਡਾ ਵੱਡਾ ਅਸਥਾਨ ਚੱਲਣਾ ਬਹੁਤ ਔਖਾ ਹੋ ਜਾਂਦਾ ਹੈ. ਸੋ ਉਹਨਾਂ ਸਾਰਿਆਂ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਹੱਥਾਂ 'ਤੇ ਚੁੱਕਦੇ ਨੇ, ਬੜਾ ਪਿਆਰ ਕਰਦੇ ਹੈ, ਦੁਨੀਆ ਘੁਮਾਉਂਦੇ ਫਿਰਾਉਂਦੇ ਨੇ ਆਪਣੇ ਮੋਢਿਆਂ 'ਤੇ ਚੁੱਕ ਕੇ, ਅਤੇ ਨਾਲ ਨਾਲ ਪਰਮੇਸ਼ੁਰ ਦੁਆਰ ਵਾਸਤੇ ਖੜ੍ਹੇ ਵੀ ਰਹਿੰਦੇ ਹਨ. ਸੋ ਹੁਣ ਆਪਾਂ ਇੱਥੇ ਹੀ ਹਾਂ ਕੁਝ ਚਿਰ. ਹੁਣ 14-15 ਦਾ ਦੀਵਾਨ ਲੱਗਣਾ ਮਹੀਨਾਵਾਰੀ. ਮਹੀਨਾਵਾਰੀ ਸਮਾਗਮ 15 ਤਰੀਕ ਦਾ ਹੋਣਾ ਹੈ. 14 ਨੂੰ ਵੀ ਦੀਵਾਨ ਲਾਵਾਂਗੇ, ਲਾਈਵ ਹੋਏਗਾ. 15 ਦਾ ਦੀਵਾਨ ਫਿਰ ਸਾਰੀ ਸੰਗਤ ਨੇ ਆਉਣਾ ਹੈ. ਪਿੰਡਾਂ ਸ਼ਹਿਰਾਂ 'ਚੋਂ ਜਿੱਥੋਂ ਜਿੱਥੋਂ ਆਏ ਉਹ ਜ਼ਰੂਰ ਦਰਸ਼ਨ ਦੇਣੇ. 16 ਦਾ ਫਿਰ ਐਤਵਾਰ ਹੋਏਗਾ, ਐਤਵਾਰ ਦਾ ਪ੍ਰੋਗਰਾਮ ਵੀ ਕਰਾਂਗੇ. ਸੋ ਅੱਗੇ ਜਿੱਦਾਂ ਪ੍ਰੋਗਰਾਮ ਆਸਟ੍ਰੇਲੀਆ ਜਾਣਾ ਹੈ, ਜੁਲਾਈ ਦੇ ਵਿੱਚ ਸ਼ਾਇਦ ਬਣ ਰਿਹਾ ਪ੍ਰੋਗਰਾਮ, ਉੱਥੇ ਇੱਕ ਕੈਂਪ ਕਰਨਾ ਹੈ, ਉਹਦੇ ਕਰਕੇ ਜਾਣਾ ਹੈ. ਅਮਰੀਕਾ ਦੇ ਵਿੱਚ ਵੀ ਇੱਕ ਕੈਂਪ ਕਰਨਾ ਹੈ, ਉਹਦੇ ਲਈ ਮੈਨੂੰ ਦੁਬਾਰਾ ਜਾਣਾ ਪੈਣਾ ਥੋੜ੍ਹੇ ਦਿਨ ਲਈ. ਕੈਨੇਡਾ ਵਿੱਚ ਵੀ ਇੱਕ ਛੋਟਾ ਜਿਹਾ ਟੂਰ ਹੈ ਜਾਣ ਦਾ, ਪਰ ਫਿਲਹਾਲ ਜੇ ਆਪਾਂ ਇੱਥੇ ਹਾਂ, ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਐਤਵਾਰ ਦੇ ਪ੍ਰੋਗਰਾਮ ਵਿੱਚ, ਸ਼ਨੀਵਾਰ ਦੇ ਪ੍ਰੋਗਰਾਮ ਵਿੱਚ ਦਰਸ਼ਨ ਦਿਆ ਕਰੋ. ਭਾਵੇਂ ਗਰਮੀ ਬਹੁਤ ਜ਼ਿਆਦਾ ਅੱਜ ਕੱਲ੍ਹ ਪਈ ਹੈ, ਪਿੱਛੇ ਜੇ ਤਾਂ ਜ਼ਿਆਦਾ ਹੀ ਗਰਮੀ ਪਈ ਮੈਨੂੰ ਪਤਾ ਲੱਗਦਾ ਰਿਹਾ, ਪਰ ਫਿਰ ਵੀ ਬੜੇ ਪਿਆਰ ਨਾਲ ਸਾਰੇ ਸੇਵਾ ਕਰਦੇ ਰਹੇ, ਸਾਰੇ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ. ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਪ੍ਰੋਗਰਾਮਾਂ ਵਿੱਚ ਆਪ ਜੀ ਨੇ ਦਰਸ਼ਨ ਦਿੰਦੇ ਰਹਿਣਾ ਹੈ, ਗੁਰਬਾਣੀ ਨਾਲ ਜੁੜੇ ਰਹੋ, ਅਸੀਂ ਬੜੇ ਕਰਮਾਂ ਵਾਲੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠਿਆ ਕਰੋ, ਜਿੱਥੋਂ ਜਿੱਥੋਂ ਆਏ ਹੋ ਮੈਨੂੰ ਨਹੀਂ ਲੋੜ ਗੁਰਦੁਆਰੇ ਜਾਣ ਦੀ, ਮੈਂ ਕੀ ਲੈਣਾ, ਗੁਰਦੁਆਰੇ ਜਾ ਕੇ 5 ਮਿੰਟ ਬੈਠੋ। ਮੈਂ ਆਪ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ, ਕਈ ਵਾਰੀ ਨਾ ਹੌਲ ਪੈਂਦਾ ਹੁੰਦਾ ਸੀ ਵੀ ਗੁਰੂ ਸਾਹਿਬ ਦੇ ਦਰਸ਼ਨ ਕਰੀਏ, ਕਿਤੇ ਕਿਤੇ ਸਾਰੇ ਟੂਰ ਵਿੱਚ ਤੇ ਦਰਸ਼ਨ ਨਹੀਂ ਹੁੰਦੇ ਕਿਉਂਕਿ ਗੁਰਦੁਆਰੇ ਬੜੀ ਦੂਰ ਦੂਰ ਹੁੰਦੇ ਹੈ। ਬਾਕੀ ਵੱਖਰੀ ਸੋਚ ਵਾਲੇ ਬੰਦੇ ਵੀ ਹੁੰਦੇ ਨੇ, ਪਰ ਮਨ ਵਿੱਚ ਇੰਨਾ ਚਾਅ ਹੁੰਦਾ ਸੀ ਵੀ ਅੱਜ ਅਸੀਂ ਗੁਰਦੁਆਰਾ ਸਾਹਿਬ ਜਾਵਾਂਗੇ ਜਾਂ ਅੱਜ ਦਰਸ਼ਨ ਕਰਾਂਗੇ। ਸੋ ਮੈਂ ਬੇਨਤੀ ਕਰਨੀ ਹੈ ਕਿ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਗੁਰੂ ਗ੍ਰੰਥ ਸਾਹਿਬ ਕੋਲ 5 ਮਿੰਟ 4 ਮਿੰਟ ਬੈਠਿਆ ਕਰੋ। ਆਪਣੇ ਮਨ ਦੀ ਸ਼ਾਂਤੀ ਜਿਹੜੀ ਇੱਥੋਂ ਹੀ ਮਿਲਣੀ ਹੈ। ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਪਿਆਰ ਸਤਿਕਾਰ ਪੈਦਾ ਕਰੋ। ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਬੈਠਦੇ ਹੋ ਇੱਦਾਂ ਫੀਲ ਕਰਿਆ ਕਰੋ ਕਿ ਗੁਰੂ ਨਾਨਕ ਸਾਹਿਬ ਕੋਲ ਬੈਠਾ, ਮੈਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੋਲ ਬੈਠਾ, ਉਹਨਾਂ ਦੀ ਬਾਣੀ ਸੁਣ ਰਿਹਾ, ਮੈਂ ਉਹਨਾਂ ਦੇ ਬਚਨ ਸੁਣ ਰਿਹਾ, ਉਹਨਾਂ ਦਾ ਪਿਆਰ ਮੈਨੂੰ ਮਿਲ ਰਿਹਾ। ਜਿੰਨੀ ਭਾਵਨਾ ਨਾਲ, ਜਿੰਨੇ ਪਿਆਰ ਨਾਲ, ਜਿੰਨੇ ਅੰਦਰ ਵੈਰਾਗ ਨਾਲ ਬੈਠੋਗੇ, ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਣ ਦਾ ਸਵਾਦ ਆਉਂਦਾ। ਇੱਕ ਹੁੰਦਾ ਬੰਦਾ ਚਿੱਟੀ ਜੀ ਭਰੀ ਆਏ, ਮੱਥਾ ਟੇਕਿਆ, ਹੱਥ ਲਾਇਆ, ਛੇਤੀ ਛੇਤੀ ਪੈਸੇ ਰੱਖੇ, ਭੱਜ ਗਏ। ਏਦਾਂ ਨਾ ਬੈਠਿਆ ਕਰੋ। ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਆਓ, ਉਹਨਾਂ ਬੜਾ ਪਿਆਰ ਪਹਿਲਾਂ ਭਰ ਕੇ, ਵੈਰਾਗ ਲੈ ਕੇ, ਅੰਦਰ ਇੱਕ ਚਾਅ ਲੈ ਕੇ ਫਿਰ ਆਇਆ ਕਰੋ। ਫਿਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਬੈਠਦੇ ਹਾਂ, ਸਾਨੂੰ ਆਨੰਦ ਵੀ ਆਉਂਦਾ, ਸਾਡੇ ਮਨ ਨੂੰ ਖੁਸ਼ੀ ਮਿਲਦੀ ਹੈ, ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ, ਸਾਡੇ ਪਿਆਰ ਦੀ ਰਿਫਲੈਕਸ਼ਨ ਹੁੰਦੀ ਹੈ। ਜਿੱਦਾਂ ਦਾ ਨਜ਼ਰੀਆ ਬਣਾਓਗੇ, ਉਦਾਂ ਦਾ ਹੀ ਸਵਾਦ ਫਿਰ ਸਾਨੂੰ ਆਏਗਾ। ਸੋ ਨੇੜੇ ਤੇੜੇ ਜਿੱਥੇ ਵੀ ਕਿਤੇ ਆਪ ਜੀ ਸਮਾਂ ਹੁੰਦਾ ਹੈ, ਗੁਰੂ ਸਾਹਿਬ ਕੋਲ ਜ਼ਰੂਰ ਜਾਇਆ ਕਰੋ। ਸਾਡੀ ਪ੍ਰਬੰਧਕਾਂ ਨਾਲ ਨਾ ਬਣੇ, ਸਾਡੀ ਕਮੇਟੀਆਂ ਨਾਲ ਨਾ ਬਣੇ, ਸਾਡੀ ਸ਼੍ਰੋਮਣੀਆਂ ਕਮੇਟੀਆਂ ਨਾਲ ਨਾ ਬਣੇ, ਸਾਡੀ ਪੰਥਕਾਂ ਨਾਲ ਨਾ ਬਣੇ, ਪਰ ਸਾਡੀ ਗੁਰੂ ਗ੍ਰੰਥ ਸਾਹਿਬ ਨਾਲ ਜ਼ਰੂਰ ਬਣਨੀ ਚਾਹੀਦੀ ਹੈ। ਸਾਡਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਪਿਆਰ ਰਹਿਣਾ ਚਾਹੀਦਾ। ਸੋ ਅਰਦਾਸ ਕਰਕੇ ਮੈਂ ਤੁਰਿਆ ਸੀ, ਅੱਜ ਮੈਂ ਜੋ ਪੂਰਾ ਸਮਾਂ ਹੋ ਗਿਆ ਵਾਪਸ ਆਇਆ ਹਾਂ। ਸਫ਼ਰ ਬੜਾ ਲੰਬਾ ਹੁੰਦਾ, 17-18 ਘੰਟੇ ਦੀ ਫਲਾਈਟ ਹੁੰਦੀ, ਇੱਕ ਹੀ ਲਗਾਤਾਰ ਮੁੱਕਣ 'ਚ ਹੀ ਨਹੀਂ ਆਉਂਦਾ ਸਫ਼ਰ। ਕਈ ਵਾਰੀ ਦਿਨ ਇੱਧਰੋਂ ਦਿਨ ਦਿਨੇ ਚੱਲੀਏ, ਦਿਨ ਹੀ ਦਿਨ ਆਈ ਜਾਂਦਾ। ਕਈ ਵਾਰੀ ਉੱਧਰੋਂ ਰਾਤ ਨੂੰ ਚੱਲੀਦਾ, ਫਿਰ ਰਾਤ ਹੀ ਰਾਤ ਆ ਜਾਂਦੀ। ਸੋ ਬੜਾ ਲੰਬਾ ਸਫ਼ਰ ਹੁੰਦਾ। ਸੋ ਪਿਆਰ ਨਾਲ ਆਪ ਸਾਰਿਆਂ ਨੇ ਦਰਸ਼ਨ ਦਿੱਤੇ ਮੈਨੂੰ, ਮੇਰੇ ਹੀ ਘਰ ਵਿੱਚ ਆਏ ਨੂੰ ਤੁਸੀਂ ਜੀ ਆਇਆਂ ਕਹਿੰਦੇ ਹੋ, ਤੁਹਾਡਾ ਸਾਰਿਆਂ ਦਾ ਧੰਨਵਾਦ ਹੈ। ਸੋ ਆਨੰਦ ਲਿਆ ਕਰੋ, ਖੁਸ਼ ਰਿਹਾ ਕਰੋ। ਆਪਾਂ ਅੱਗੇ ਕੈਂਪ ਲਾਵਾਂਗੇ ਨਵੰਬਰ ਵਿੱਚ, ਦਸੰਬਰ 'ਚ, ਜਨਵਰੀ, ਫਰਵਰੀ, ਮਾਰਚ। ਮੇਰੇ ਮਨ 'ਚ ਇੰਨੀ ਰੀਝ ਹੈ, ਇੰਨਾ ਚਾਅ ਹੈ, ਮੈਂ ਥੱਕ ਜਾਂਦਾ ਕੈਂਪ ਲਾਉਂਦਾ। ਪਰ ਮੈਨੂੰ ਇਹ ਹੈ ਕਿ ਹਰ ਕੋਈ ਬੰਦਾ ਆਪਣੇ ਮਨ ਨੂੰ ਸ਼ਾਂਤ ਕਰੇ, ਆਪਣੇ ਮਨ ਨੂੰ ਟਿਕਾਓ, ਆਪਣੇ ਮਨ ਨੂੰ ਸ਼ਾਂਤ ਕਰੋ, ਗੁੱਸਾ ਠੰਡਾ ਕਰੋ। ਜਿੱਦਾਂ ਦਾ ਤੁਹਾਡਾ ਦਿਨ ਲੰਘਦਾ ਹੈ, ਉਦਾਂ ਦੀ ਤੁਹਾਡੀ ਸਮਾਧੀ ਲੱਗਦੀ ਹੈ। ਜਦੋਂ ਤੁਸੀਂ ਅੱਖਾਂ ਬੰਦ ਕਰਕੇ ਬਹਿਣਾ, ਉਹਨੂੰ ਸਵਾਦ ਆਉਂਦਾ ਹੈ ਜਿਹਦਾ ਦਿਨ ਦਾ ਵਿਹਾਰ ਵਧੀਆ ਸੀ। ਜਿਹਦਾ ਅੱਜ ਸਾਰਾ ਦਿਨ ਬਹੁਤ ਵਧੀਆ ਲੰਘੇਗਾ, ਉਹ ਚੌਂਕੜਾ ਲਾ ਕੇ ਬੈਠੇਗਾ। ਜਿਹਨੇ ਕੋਈ ਗਾਲ ਨਹੀਂ ਕੱਢਣੀ, ਗੁੱਸਾ ਨਹੀਂ ਕਰਨਾ, ਮਾੜਾ ਨਹੀਂ ਬੋਲਣਾ, ਉਹਨੂੰ ਜਦੋਂ ਚੌਂਕੜਾ ਮਾਰ ਕੇ ਬਹਿੰਦਾ ਫਿਰ ਬੜਾ ਸਵਾਦ ਆਉਂਦਾ। ਪਰ ਜਿਸ ਬੰਦੇ ਦੇ ਅੰਦਰ ਬਹੁਤ ਕੁਝ ਚੱਲਦਾ, ਜੈਲਸ ਚੱਲਦੀ, ਈਰਖਾ ਚੱਲਦੀ, ਸਾੜਾ ਚੱਲਦਾ, ਉਸ ਬੰਦੇ ਨੂੰ ਅੱਖਾਂ ਬੰਦ ਕਰਕੇ ਬੈਠ ਕੇ ਸਵਾਦ ਨਹੀਂ ਆਉਂਦਾ। ਅੱਖਾਂ ਬੰਦ ਕਰਕੇ ਜਿੰਨੇ ਬਹਿੰਦੇ ਹੈ, ਜਿਹਨਾਂ ਨੂੰ ਪਤਾ ਹੈ, ਕੈਂਪ ਕੀਤਾ ਹੈ ਜਿਹਨਾਂ ਨੂੰ ਪਤਾ, ਉਹਨਾਂ ਨੂੰ ਇੰਨਾ ਸਵਾਦ ਆਏਗਾ, ਇੰਨਾ ਸਵਾਦ ਆਏਗਾ ਕੀਰਤਨ ਵਿੱਚੋਂ, ਬਾਣੀ ਵਿੱਚੋਂ। ਪਰ ਇਹ ਉਹਨਾਂ ਨੂੰ ਆਏਗਾ ਜਿਹਨਾਂ ਦੇ ਜੈਲਸ ਨਹੀਂ ਨੇੜੇ, ਸਾੜਾ ਨਹੀਂ ਨੇੜੇ, ਈਰਖਾ ਨਹੀਂ ਨੇੜੇ, ਈਗੋ ਨਹੀਂ ਨੇੜੇ। ਸਾਰਾ ਦਿਨ ਸੜਦੇ ਰਹੋ, ਹੰਕਾਰ 'ਚ ਰਹੋ, ਜੈਲਸ ਕਰੋ, ਤੜਫਦੇ ਰਹੋ, ਗਾਲਾਂ ਕੱਢਦੇ ਰਹੋ, ਉੱਚਾ ਬੋਲਦੇ ਰਹੋ, ਫੋਨ 'ਤੇ ਲੱਗੇ ਰਹੋ, ਦੰਦੀਆਂ ਜੀਆਂ ਸਾਰਾ ਦਿਨ ਹੀ ਕੱਢਦੇ ਰਹੋ। ਹੱਸਣਾ ਮਾੜਾ ਨਹੀਂ, ਪਰ ਦੁਨੀਆਂ ਨੂੰ ਮਜ਼ਾਕ ਜਿਹਾ ਕਰਦੇ ਫਿਰੀ ਜਾਣਾ, ਫਿਰ ਅੱਖਾਂ ਬੰਦ ਕਰਕੇ ਬਹਿਣਾ ਅਤੇ ਫਿਰ ਕਹਿਣਾ ਸਵਾਦ ਨਹੀਂ ਆਉਂਦਾ, ਆਨੰਦ ਨਹੀਂ ਆਉਂਦਾ, ਸਵਾਦ ਨਹੀਂ ਆਉਂਦਾ। ਆਵੇਗਾ ਕਿਵੇਂ? ਉਹ ਤਾਂ ਥਾਂ ਹੈਗਾ ਨਾ ਜੇ ਸਾਡੀ ਪ੍ਰੈਕਟੀਕਲਿਟੀ ਵਧੀਆ ਹੋਏਗੀ, ਸਾਡਾ ਵਿਹਾਰ ਵਧੀਆ ਹੋਏਗਾ। ਤਾਂ ਕਰਕੇ ਮੇਰੀ ਬੇਨਤੀ ਹੈ, ਜੇ ਤੁਸੀਂ ਅੱਖਾਂ ਬੰਦ ਕਰਕੇ ਬਹਿਣ ਦਾ ਸਵਾਦ ਲੈਣਾ ਹੈ ਤਾਂ ਫਿਰ ਤੁਹਾਨੂੰ ਹੋਰ ਵੀ ਸਾਰਾ ਵਿਹਾਰ ਵਧੀਆ ਕਰਨਾ ਪੈਣਾ, ਆਪਣੇ ਮਨ ਨੂੰ ਸ਼ਾਂਤ ਕਰਨਾ ਹੈ। ਸਵੇਰ ਤੋਂ ਸ਼ਾਮ ਤੱਕ ਵੇਖਿਆ ਕਰੋ ਸਾਡਾ ਦਿਨ ਕਿਵੇਂ ਦਾ ਲੰਘਦਾ। ਸਾਡੇ ਅੰਦਰ ਜੈਲਸ ਤੇ ਨਹੀਂ, ਮਾੜਾ ਤੇ ਨਹੀਂ ਸੋਚਦੇ ਕਿਸੇ ਦਾ, ਕਿਸੇ ਦੀ ਕੋਠੀ ਵੱਲ ਵੇਖ ਕੇ, ਕਿਸੇ ਦੀ ਗੱਡੀ ਵੱਲ ਵੇਖ ਕੇ ਸਾਨੂੰ ਜੈਲਸ ਤੇ ਨਹੀਂ ਹੁੰਦੀ। ਅੰਦਰ ਪਿਆਰ 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 ਪੈਦਾ ਕਰੋ, ਹਰ ਇੱਕ ਦਾ ਭਲਾ ਮੰਗੋ। ਮਾੜਾ ਵੀ ਕੋਈ ਸੋਚਦਾ ਤਾਂ ਵੀ ਸਭ ਦਾ ਭਲਾ ਮੰਗੋ, ਨਫ਼ਰਤ ਅੰਦਰੋਂ ਕੱਢੋ। ਭਲਾ ਮੰਗੋਗੇ ਮਨ ਸ਼ਾਂਤ ਤੇ ਸੁਖੀ ਹੋਏਗਾ, ਮਨ ਠੰਡਾ ਠਾਰ ਹੋਏਗਾ, ਵਰ ਦਏਗਾ ਤੈਨੂੰ, ਆਪਣਾ ਆਪ ਤੈਨੂੰ ਨਜ਼ਾਰਾ ਦਏਗਾ ਜਦੋਂ ਤੁਸੀਂ ਭਲਾ ਮੰਗੋਗੇ। ਤਾਂ ਕਰਕੇ ਮੇਰੀ ਬੇਨਤੀ ਹੈ ਕਿ ਆਪਣੇ ਆਪ ਨੂੰ ਸਾਫ਼ ਰੱਖੀਏ, ਕੱਪੜਿਆਂ 'ਤੇ ਮੈਲ ਤੇ ਨਹੀਂ ਲੱਗ ਗਈ ਕਿਤੇ, ਦੂਜੇ ਨੰਬਰ 'ਤੇ ਸਰੀਰ 'ਤੇ ਮੈਲ ਤੇ ਨਹੀਂ ਲੱਗ ਗਈ ਕਿਤੇ। ਹੁਣ ਅੱਗੇ ਆਓ, ਮੇਰੇ ਮਨ ਵਿੱਚ ਮੈਲ ਤੇ ਨਹੀਂ ਆ ਗਈ ਕਿਤੇ, ਮੇਰੇ ਮਨ ਵਿੱਚ ਮੈਲ ਤੇ ਨਹੀਂ ਪੈਦਾ ਹੋਣ ਲੱਗ ਗਈ, ਮੇਰੇ ਅੰਦਰ ਮਾੜੀ ਜਿਹੀ ਮੈਲ ਵੀ ਤੇ ਆਉਣੀ ਨਹੀਂ ਚਾਹੀਦੀ। ਮੈਂ ਉਹਦੇ ਲਈ ਵਰਕ ਕਰਨਾ, ਮੈਂ ਆਪਣੇ ਆਪ ਨੂੰ ਸਾਫ਼ ਸ਼ੁੱਧ ਰੱਖਣਾ। ਸੋ ਸਾਰੇ ਸ਼ੁੱਧ ਹੋਵੋ, ਸ਼ੁੱਧ ਸਾਫ਼ ਹੋਵੋ, ਆਪਣੇ ਆਪ ਨੂੰ ਸਾਫ਼ ਕਰੋ, ਨਿਰਮਲ ਹੋਵੋ, ਮਲ ਰਹਿਤ ਹੋਵੋ। ਜਿਹੜਾ ਬੰਦਾ ਨਿਰਮਲ ਹੈ ਉਹੀ ਗੁਰੂ ਸਾਹਿਬ ਨੂੰ ਪਿਆਰਾ ਲੱਗਦਾ, ਉਹੀ ਆਪਣੇ ਆਪ ਵਿੱਚ ਮਸਤ ਰਹਿੰਦਾ, ਖੁਸ਼ ਰਹਿੰਦਾ, ਖਿੜਿਆ ਰਹਿੰਦਾ। ਵੀਰੋ ਭਰਾਵੋ ਭੈਣੋ, ਜੇ ਟਿਕਣ ਨਹੀਂ ਦਿੰਦੀ ਤੇ ਮੈਲ ਨਹੀਂ ਟਿਕਣ ਦਿੰਦੀ, ਜੈਲਸ ਈਰਖਾ ਨਹੀਂ ਟਿਕਣ ਦਿੰਦੀ। ਮਨ ਨੂੰ ਸ਼ਾਂਤ ਕਰੋ। ਮੈਂ ਸਾਰੀ ਦੁਨੀਆ ਘੁੰਮਿਆ, ਮੈਂ ਅਮਰੀਕਾ ਤੋਂ ਆਇਆ ਵੇਖੋ, ਪਰ ਮੈਨੂੰ ਪਤਾ ਹੈ ਸੁੱਖ ਬੰਦੇ ਦੇ ਅੰਦਰ ਪਿਆ ਹੈ। ਅਮਰੀਕਾ ਰਹਿ ਕੇ ਵੀ ਲੋਕ ਸਾਰੇ ਸੁਖੀ ਨਹੀਂ, ਰਾਜੀ ਵਸਣ ਜਿਹੜੇ ਉੱਥੇ ਮਲ ਰਹਿਤ ਮੈਲ ਰਹਿਤ ਨੇ, ਪਰ ਮੈਂ ਵੇਖਿਆ ਏਦਾਂ ਅੰਦਰ ਤੜਫਦੇ ਨੇ ਜਿਵੇਂ ਭੱਠੀ 'ਚ ਦਾਣੇ ਪੁੱਜਦੇ ਹੈ, ਏਦਾਂ ਮਨ ਪੁੱਜਦੇ ਨੇ ਲੋਕਾਂ ਦੇ ਅਮਰੀਕਾ ਕਨੇਡਾ 'ਚ ਜਾ ਕੇ ਵੀ ਬੁਰਾ ਹਾਲ ਹੈ। ਸੋ ਮਨ ਦੀ ਸ਼ਾਂਤੀ ਸਾਡੇ ਅੰਦਰ ਪਈ ਹੈ, ਮਨ ਦਾ ਸੁੱਖ ਸਾਡੇ ਅੰਦਰ ਪਿਆ ਹੈ, ਮਨ ਦਾ ਟਿਕਾ ਸਾਡੇ ਅੰਦਰ ਪਿਆ ਹੈ। ਸੋ ਉਹਦੇ ਵਾਸਤੇ ਅੰਦਰੋਂ ਗੰਦਗੀ ਕੱਢ ਦਿਓ, ਮਨ ਸਾਫ਼ ਹੋ ਜਾਏਗਾ। ਕੋਈ ਕਿਸੇ ਨਾਲ ਜੈਲਸ ਈਰਖਾ ਸਾੜਾ ਨਾ ਰੱਖੋ, ਸਭ ਦਾ ਭਲਾ ਮੰਗਦੇ ਰਿਹਾ ਕਰੋ, ਸਵੇਰੇ ਸ਼ਾਮ ਚੈੱਕ ਕਰਿਆ ਕਰੋ, ਸਾਰੇ ਦਿਨ ਦਾ ਵਿਹਾਰ ਵਧੀਆ ਰੱਖਿਆ ਕਰੋ, ਕਿਸੇ ਦੇ ਕੰਮ ਆਈਏ, ਜ਼ਿੰਦਗੀ ਵਿੱਚ ਕਿਸੇ ਦਾ ਭਲਾ ਕਰੀਏ। ਮੈਂ ਉੱਥੇ ਗਿਆ, ਮੈਂ ਅਮਰੀਕਾ, ਸਰਬਜੀਤ ਸਿੰਘ ਦੀ ਬੇਟੀ ਦੀ ਕਿਡਨੀ ਪੈਣੀ ਸੀ ਅਤੇ ਇੱਕ ਭੈਣ ਜੀ ਨੇ ਕਿਡਨੀ ਆਪਣੀ ਕੈਨੇਡਾ ਤੋਂ ਆ ਕੇ ਡੋਨੇਟ ਕੀਤੀ, ਕਿਡਨੀ ਦਿੱਤੀ ਉਹਨੇ। ਕਿਡਨੀ ਦੇਣੀ, ਗੁਰਦਾ ਦੇਣਾ ਕੋਈ ਸੌਖੀ ਗੱਲ ਨਹੀਂ, ਸੱਤ ਬਗਾਨੇ ਕਿਸੇ ਹੋਰ ਨੂੰ, ਅਤੇ ਉਹਨੇ ਆਪਣੀ ਆ ਕੇ ਕਿਡਨੀ ਡੋਨੇਟ ਕੀਤੀ। ਫਿਰ ਵੀ ਕਵੇ ਦੱਸਿਓ ਨਾ, ਕਿਸੇ ਨੂੰ ਪਤਾ ਨਾ ਲੱਗੇ, ਇੱਦਾਂ ਦੇ ਲੋਕ ਪਿਆਰ ਵਾਲੇ ਨੇ। ਕਿਸੇ ਦੇ ਲਈ ਪਰ ਉਪਕਾਰ ਕਰੋ, ਕਿਸੇ ਦੇ ਲਈ ਭਲਾ ਕਰੋ। ਮੈਂ ਹੁਣ ਮਿਹਨਤ, ਭਾਵੇਂ ਹੁਣ ਵੇਖੋ ਡੇਢ ਮਹੀਨਾ ਮੈਂ ਲਾ ਕੇ ਆਇਆ, ਮੇਰੇ ਆਉਂਦਿਆਂ ਨੂੰ ਤੁਸੀਂ ਜੇ ਸਾਡੇ ਇੱਥੇ ਸੌਦੇ ਵਾਲੇ ਕੋਲ ਜਾਓ, ਪਟਿਆਲੇ ਹੋਣਾ, ਮੇਰੇ ਸਾਥੀ ਜਾਣਦੇ ਹੈ, ਆ ਕੁਲਦੀਪ ਸਿੰਘ ਸਾਰਾ ਸੌਦਾ ਲਿਆਉਂਦਾ ਹੈ, ਮੈਨੇਜਰ ਨੂੰ ਪੁੱਛੋ, ਦਫ਼ਤਰ ਵਾਲਾ ਕੰਮ ਕਰਦਾ ਹੈ, ਇੱਥੇ ਜਿੰਨੇ ਮੁੰਡੇ ਕੰਮ ਕਰਦੇ ਨੇ ਇਹਨਾਂ ਨੂੰ ਪੁੱਛਿਓ, 1 ਕਰੋੜ ਤੋਂ ਉੱਤੇ ਰਾਸ਼ਨ ਵਾਲੇ ਦਾ ਦੇਣ ਵਾਲਾ ਹੋਣਾ। ਮੈਂ ਡੇਢ ਮਹੀਨਾ ਦਿਨ ਰਾਤ ਸੁੱਤਾ, ਮੈਂ ਨਹੀਂ ਸੁੱਤਾ, ਮੈਂ ਜਿੱਥੇ ਮਰਜ਼ੀ ਫਿਰਿਆ। ਹੁਣ ਮੈਂ ਉਹ ਪੈਸੇ, ਮੈਂ ਕਹਿੰਦਾ ਜਿੰਨਾ ਮੈਂ ਲੈ ਕੇ ਆਵਾਂ, ਮੈਂ ਸਿੱਧਾ ਹੀ ਜਾ ਕੇ ਆਹ ਦੇ ਆਓ ਭਾਈ, ਉਹਦਾ ਕਰਜ਼ਾ ਲਾਓ, ਜਿੰਨਾ ਘੱਟਦਾ ਘਟਾਓ, ਮੈਂ ਫਿਰ ਜਾਵਾਂਗਾ, ਫਿਰ ਮਿਹਨਤ ਕਰਾਂਗਾ, ਫਿਰ ਮੈਂ ਦੇ ਦਿਆਂਗਾ। ਹੁਣ ਇਹ ਜਿਹੜੀਆਂ ਚੀਜ਼ਾਂ ਨੇ ਕਿਸੇ ਵਾਸਤੇ ਕਰਨਾ, ਹੁਣ ਮੈਂ ਇਹ ਵੀ ਕਰ ਸਕਦਾ ਵੀ ਮੈਂ 2 ਮਹੀਨੇ ਮਿਹਨਤ ਕਰਦਾ, ਮੈਂ ਆਪਣਾ ਬੈਂਕ ਭਰਾਂ, ਮੈਂ 5-7 ਕਿੱਲੇ ਜ਼ਮੀਨ ਖਰੀਦਾਂ, ਮੈਂ 2-4 ਕਿੱਲੇ ਨਾਮ ਆਪਣੇ ਕਰਕੇ ਆਪਣੀ ਮੌਜ ਕਰਾਂ, ਮੈਂ ਕੀ ਲੈਣਾ ਹੈ ਯਾਰ, ਮੈਂ ਆਪਣੀ ਮਿਹਨਤ ਕਰਦਾ ਰਹਿੰਦਾ। ਮੈਂ 40 ਸਾਲ ਦੀ ਉਮਰ ਹੋ ਗਈ ਹੈ, 25 ਸਾਲ ਦਾ ਮੈਂ ਫਿਰੀ ਜਾਂਦਾ, ਕਦੇ ਰੰਗ ਕਰਾ ਲੈ, ਕਦੇ AC ਠੀਕ ਕਰਾ ਲੈ, ਕਦੇ ਆਹ ਕਰ ਲੈ, ਕਦੇ ਆਹ ਕਰ ਲੈ, ਪਰ ਨਾ ਭਾਈ ਕੋਈ ਦੋ ਰਾਵਾਂ ਨਹੀਂ। ਜਿਹੜਾ ਪਰਉਪਕਾਰ ਕਰਨ ਦਾ, ਕਿਸੇ ਦਾ ਭਲਾ ਕਰਨ ਦਾ ਸਵਾਦ ਆਉਂਦਾ ਹੈ, ਇਹ ਨਾ ਕਿਸੇ ਕੰਮ 'ਚ ਸਵਾਦ ਨਹੀਂ ਹੁੰਦਾ। ਜਿੰਨਾ ਤੁਹਾਨੂੰ ਕਿਸੇ ਨੂੰ ਇੱਦਾਂ ਖਵਾਉਣ ਦਾ ਆਨੰਦ ਆਉਂਦਾ ਨਾ, ਇੰਨਾ ਇਕੱਠਾ ਕਰਨ ਦਾ ਆਨੰਦ ਨਹੀਂ ਆਉਂਦਾ। ਜਮ੍ਹਾਂ ਕਰ ਲਓ, ਇਕੱਠਾ ਕਰ ਲਓ, ਨਹੀਂ, ਮੇਰੀਆਂ ਲੋੜਾਂ ਬਥੇਰੀਆਂ ਪੂਰੀਆਂ ਹੁੰਦੀਆਂ, ਮੈਨੂੰ ਗੱਡੀਆਂ ਚਾਹੀਦੀਆਂ ਮਿਲ ਜਾਂਦੀਆਂ, ਮੈਨੂੰ ਕੱਪੜੇ ਚਾਹੀਦੇ ਹੈ ਮਿਲ ਜਾਂਦੇ ਹੈ, ਮੈਨੂੰ ਪੱਗਾਂ ਦਸਤਾਰਾਂ ਚਾਹੀਦੀਆਂ ਮਿਲ ਜਾਂਦੀਆਂ, ਮੇਰੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ, ਬਹੁਤ ਸੋਹਣੀਆਂ ਮੇਰੀਆਂ ਲੋੜਾਂ ਪੂਰੀਆਂ ਹੁੰਦੀਆਂ, ਸਭ ਨਾਲੋਂ ਵਧੀਆ ਲੋੜਾਂ ਮੇਰੀਆਂ ਪੂਰੀਆਂ ਹੁੰਦੀਆਂ, ਜਿੰਨੀ ਮੈਨੂੰ ਜ਼ਰੂਰਤ ਹੁੰਦੀ ਹੈ ਮੇਰੀਆਂ ਪਰਸਨਲ ਲੋੜਾਂ ਪੂਰੀਆਂ ਹੁੰਦੀਆਂ, ਫਿਰ ਮੈਂ ਕਾਹਦੇ ਲਈ ਲੁਕੋ ਕੇ ਰੱਖਾਂ। ਮੈਂ ਜਮ੍ਹਾਂ ਕਿਉਂ ਕਰਾਂ? ਅਸੀਂ ਸਾਰਾ ਜਦੋਂ ਆ ਕੇ ਸੌਦੇ ਵਾਲੇ ਨੂੰ ਦੇ ਦਿਓ, ਇਹਨੂੰ ਦੇ ਦਿਓ, ਆਹ ਕਰ ਦਿਓ, ਆਹ ਕਰ ਦਿਓ, ਓਨਾ ਹੀ ਫਿਰ ਮੇਰੇ ਮਨ ਨੂੰ ਸ਼ਾਂਤੀ ਮਿਲਦੀ, ਓਨਾ ਹੀ ਮੇਰੇ ਮਨ ਨੂੰ ਟਿਕਾ ਮਿਲਦਾ। ਅਸੀਂ ਉੱਥੇ 3 ਦਿਨ ਕੈਂਪ ਰੱਖਿਆ। ਮੈਨੂੰ ਉਹ ਵਿਚਾਰੇ ਵੀਰ ਲੱਗੇ ਰਹੇ ਤੇ ਮੈਂ ਜਦੋਂ ਬੈਠਾ ਨਾ ਜਾ ਕੇ ਕੈਂਪ ਵਿੱਚ ਤੇ ਇੱਕਦਮ ਇੰਨੀ ਸ਼ਾਂਤੀ ਆਈ ਮਨ ਨੂੰ। ਮੈਨੂੰ ਕਹਿੰਦੇ ਜੀ ਇਹ ਫਰਕ, ਮੈਂ ਕਿਹਾ ਫਰਕ ਇਸੇ ਗੱਲ ਦਾ ਹੀ ਹੈ ਕਿ ਅਸੀਂ ਸਾਰੀ ਜ਼ਿੰਦਗੀ ਭਲੇ ਵਾਸਤੇ ਲਾਈ। ਮੈਂ ਆਪਣੀ ਸਾਰੀ ਜ਼ਿੰਦਗੀ ਜਦੋਂ ਤੋਂ ਮੈਂ ਇਸ ਪਾਸੇ ਤੁਰਿਆ, ਮੈਂ ਇੱਕ ਅਕਾਊਂਟ ਤੱਕ ਵੀ ਆਪਣਾ ਨਹੀਂ ਖੁਲਾਇਆ, ਮੈਂ ਇੱਕ ਖੁੱਡ ਵੀ ਆਪਣੇ ਨਾਂ ਇਕੱਠੀ ਨਹੀਂ ਕੀਤੀ। ਜਿਹੜਾ ਮੇਰਾ ਮਨ ਦਾ ਜਦੋਂ ਸ਼ਾਂਤ ਹੁੰਦਾ ਨਾ, ਮੇਰਾ ਮਨ ਟਿਕਿਆ ਹੋਇਆ ਹੁੰਦਾ, ਉਹਦਾ ਅਸਰ ਫਿਰ ਤੁਹਾਡੇ 'ਤੇ ਵੀ ਹੋਣਾ। ਮੇਰਾ ਮਨ ਸ਼ਾਂਤ ਹੁੰਦਾ ਫਿਰ ਜਦੋਂ ਤੁਸੀਂ ਸੁਣਦੇ ਹੈ, ਕੋਲ ਬੈਠਦੇ ਹੈ, ਉਹਦਾ ਵੀ ਫਿਰ ਅਸਰ ਹੁੰਦਾ। ਸੋ ਅਸੀਂ ਹੋਰ ਮਿਹਨਤ ਕਰ ਰਹੇ ਹਾਂ, ਜਿਹੜੇ ਕੈਂਪ ਵਾਲੇ ਵੀਰ ਉਹ ਸਮਝਦੇ ਹੋ, ਮੈਂ ਹੋਰ ਮਿਹਨਤ ਕਰ ਰਿਹਾ, ਮੈਂ ਹੋਰ ਚਾਹੁੰਦਾ ਤੁਹਾਨੂੰ ਹੋਰ ਅੱਗੇ ਜਾਓ, ਹੋਰ ਇਸੇ ਸਵਾਦ ਵੇਖੋ, ਇੰਨਾ ਆਨੰਦ ਲਓ, ਮਨ ਸ਼ਾਂਤ ਹੋਵੇ, ਖੁਸ਼ ਰਹੋ ਸਾਰੀ ਜ਼ਿੰਦਗੀ, ਬੱਚੇ ਪਾਲੋ ਅਤੇ ਵਧੀਆ ਤਰੀਕੇ ਨਾਲ ਪਾਲੋ, ਬਜ਼ੁਰਗ ਜਿਨ੍ਹਾਂ ਦੇ ਘਰ ਹਨ ਮਾਪੇ ਉਹਨਾਂ ਦੀ ਸੇਵਾ ਕਰੋ, ਅਸੀਸ ਲਿਆ ਕਰੋ। ਮਾੜੇ ਨੇ ਚੰਗੇ ਨੇ ਮਾਪੇ ਨੇ ਤੁਰ ਜਾਣਗੇ ਛੱਡ ਕੇ, ਜ਼ਰੂਰ ਆਸ਼ੀਰਵਾਦ ਲਿਆ ਕਰੋ। ਮੇਰਾ ਇਹ ਵੀ ਤਜਰਬਾ ਹੈ, ਜਿਹੜੇ ਘਰ 'ਚ ਬੇਬੇ ਬਾਪੂ ਖੁਸ਼ ਨੇ ਉਹ ਘਰਾਂ 'ਚ ਬਰਕਤਾਂ ਨਹੀਂ ਜਾਂਦੀਆਂ ਕਦੇ। ਜਿੱਥੇ ਬੇਬੇ ਬਾਪੂ ਨੂੰ ਠੁੱਡ ਮਾਰੇ ਜਾਣਗੇ, ਬਾਹਰ ਕੱਢੇ ਜਾਣਗੇ, ਧੱਕੇ ਦਿੱਤੇ ਜਾਣਗੇ, ਉਹ ਘਰ ਸੁਖੀ ਨਹੀਂ ਵੱਸ ਸਕਦੇ। ਸੋ ਬਜ਼ੁਰਗਾਂ ਨੂੰ ਸਾਂਭ ਕੇ ਰੱਖੋ, ਅਸੀਸ ਵਿੱਚ ਬੜੀ ਵੱਡੀ ਤਾਕਤ ਹੁੰਦੀ। ਬਦ ਅਸੀਸ ਨਹੀਂ ਲੈਣੀ ਕਿਸੇ ਦੀ, ਦਿਲ ਨਹੀਂ ਦਿਖਾਉਣਾ ਕਿਸੇ ਦਾ, ਬਦ ਅਸੀਸ ਨਹੀਂ, ਪਰ ਉਪਕਾਰ ਕਰੋ, ਅਸੀਸ ਲਿਆ ਕਰੋ। ਅਗਲਾ ਤੁਹਾਡੇ ਭਲੇ ਲਈ ਆਖੇ ਸ਼ੁਕਰ ਹੈ, ਤੂੰ ਜਿਉਂਦਾ ਰਹਿ, ਤੂੰ ਵੱਸਦਾ ਰਹਿ, ਤੂੰ ਖੁਸ਼ ਰਹਿ, ਕੁਛ ਐਸਾ ਕਰਿਓ ਜ਼ਿੰਦਗੀ ਵਿੱਚ ਅਗਲਾ ਤੁਹਾਨੂੰ ਅਸੀਸ ਦੇਵੇ। ਭਲਾ ਮੰਗੋ ਅਤੇ ਅਗਲਾ ਫਿਰ ਤੁਹਾਡਾ ਵੀ ਭਲਾ ਮੰਗੇਗਾ। ਸੋ ਆਓ ਪ੍ਰਸ਼ਾਦ, ਸਾਰਿਆਂ ਨੂੰ ਸੇਵਾਦਾਰਾਂ ਨੂੰ ਬੇਨਤੀ ਹੈ, ਇੱਧਰ ਸਿੰਘ ਸ਼ਬਦ ਪੜ੍ਹ ਲੈਣਗੇ ਅਤੇ ਸਾਰੀ ਸੰਗਤ ਨੂੰ ਪ੍ਰਸ਼ਾਦ ਵੰਡ ਦਿਓ, ਅਤੇ ਨਾਲ ਹੀ ਫਿਰ ਆਪਾਂ 15 ਤਰੀਕ ਨੂੰ ਦੀਵਾਨ ਵੀ ਹੈ ਮਹਾਂਪੁਰਖਾਂ ਦੀ ਯਾਦ ਵਿੱਚ, ਆਪਾਂ ਪਹਿਲਾਂ ਸਮਾਗਮ ਕਰਦੇ ਹੁੰਦੇ ਸੀ, ਮੈਂ ਉਦਣ ਮੈਂ ਡੇਟ ਯਾਦ ਕੀਤੀ, ਵੇਖਿਆ ਵੀ 14 ਜੂਨ ਜਿਹੜੀ ਹੈ, 14 ਜੂਨ ਨੂੰ ਮਹਾਂਪੁਰਖ ਬਾਬਾ ਕਰਮ ਸਿੰਘ ਜੀ ਨੇ ਸਰੀਰ ਛੱਡਿਆ, 16 ਨੂੰ ਉਹਨਾਂ ਦਾ ਅੰਤਮ ਸੰਸਕਾਰ ਹੋਇਆ। 14, 15, 16 ਜੂਨ ਦਾ ਇਹ ਪ੍ਰੋਗਰਾਮ ਉਹਦੇ ਵਿੱਚ ਆ ਗਿਆ। ਐਤਕੀ ਜਿਹੜਾ ਮੰਥਲੀ ਦੀਵਾਨ ਆਉਣਾ ਹੈ ਇਹ ਵਿੱਚ ਆ ਗਿਆ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵੀ ਅਤੇ ਨਾਲ ਚਲੋ ਮਹਾਂਪੁਰਖਾਂ ਦੇ ਜਾਣ ਦਾ ਦਿਨ ਵੀ ਹੈ, ਉਹ ਵੀ ਮੇਰੇ ਅੰਦਰ ਭਾਵਨਾ ਪਿਆਰ, ਮੈਂ ਭਾਵੇਂ ਜਿਸ ਤਰ੍ਹਾਂ ਵੀ ਹੋਵੇ ਪਰ ਮੇਰੇ ਅੰਦਰ ਪਿਆਰ, ਉਹਨਾਂ ਨੇ ਮੈਨੂੰ ਇਸ ਲਾਈਨ ਵਿੱਚ ਲਾਇਆ, ਇਸ ਰਸਤੇ ਤੋਰਿਆ ਉਂਗਲੀ ਫੜ ਕੇ, ਸੋ ਉਹਨਾਂ ਦੀ ਯਾਦ ਵੀ ਹੈ ਨਾਲ। ਬਾਹਰ ਪੰਡਾਲ ਲਾਏ ਜਾਣਗੇ, ਭਾਵੇਂ ਮੌਸਮ ਤੱਤਾ ਠੰਡਾ ਜਿਹਾ ਚੱਲੀ ਜਾਂਦਾ, ਵਿੱਚ ਹੀ ਬਰਸਾਤਾਂ ਹਨੇਰੀਆਂ ਹਨ, ਪਰ ਫਿਰ ਵੀ ਆਪਾਂ ਬਾਹਰ ਪੰਡਾਲ ਲਾਵਾਂਗੇ। ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣੇ ਹਨ 15 ਨੂੰ, 14 ਦਾ ਦੀਵਾਨ ਵੀ ਲਾਵਾਂਗੇ ਅਤੇ 15 ਨੂੰ ਵੀ ਲਾਵਾਂਗੇ, ਦੋਵੇਂ ਦਿਨ ਆਪ ਜੀ ਨੇ, 3 ਦਿਨ ਐਤਵਾਰ ਦਾ ਵੀ ਹੈ ਦਰਸ਼ਨ ਦੇਣੇ। ਸਾਰੀਆਂ ਸੰਗਤਾਂ ਦਾ ਧੰਨਵਾਦ, ਮਨ ਠੰਡੇ ਠਾਰ ਰਹਿਣ, ਖੁਸ਼ ਰਹਿਣ। ਬਸ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕੀਤੀ ਹੈ, ਮਨ ਸ਼ਾਂਤ ਕਰਨਾ ਹੈ, ਵੱਡੀ ਕੋਠੀ ਵੇਖੋ, ਮਾਲਕਾ ਸਭ ਨੂੰ ਦੇਈ ਇਹਦਾ ਭਲਾ ਹੋਵੇ। ਵੱਡੀ ਗੱਡੀ ਵੇਖੋ, ਵਾਹਿਗੁਰੂ ਇਹਦਾ ਭਲਾ ਹੋਵੇ। ਕਿਸੇ ਦਾ ਬੱਚਾ ਬਾਹਰ ਚੱਲਿਆ ਹੈ, ਭਲਾ ਹੋਵੇ। ਰਿਸ਼ਤੇਦਾਰ ਗੁਆਂਢੀ, ਭਲਾ ਹੋਵੇ ਜੀ, ਭਲਾ ਹੋਵੇ। ਬਸ ਸੜਿਓ ਨਾ, ਮਨ ਸ਼ਾਂਤੀ ਰਹਿੰਦਾ, ਆਪ ਹੀ ਸਾੜ ਲੈਂਦੇ ਹਾਂ ਮਨ ਨੂੰ, ਮਨ ਨੂੰ ਕੋਈ ਪ੍ਰੋਬਲਮ ਨਹੀਂ, ਐਵੇਂ ਸੜੀ ਜਾਂਦੇ ਹਾਂ। ਵੇਖ ਵੇਖ ਉਹਦੀ ਗੱਡੀ ਆ ਗਈ, ਉਹਦਾ ਘਰ ਆ ਗਿਆ, ਉਹਦੇ ਐਂ ਹੋ ਗਿਆ, ਉਹਦੇ ਐਂ ਹੋ ਗਿਆ, ਉਹ ਐਂ ਬੋਲਦਾ, ਉਹ ਐਂ ਬੋਲਦਾ, ਐਵੇਂ ਨਾ। ਤੁਸੀਂ ਬਸ ਆਪਣੇ ਆਪ ਨੂੰ ਭਲਾ ਮੰਗੋ ਸਾਰਿਆਂ ਦਾ, ਮਨ ਸ਼ਾਂਤੀ ਰਹਿੰਦਾ। ਕਿੰਨੀ ਠੰਡ ਪੈ ਜਾਂਦੀ, ਭਲੇ ਦੀਆਂ ਗੱਲਾਂ ਕਰਕੇ ਮਨ ਠੰਡਾ ਹੋ ਜਾਂਦਾ, ਭਲਾ ਮੰਗ ਕੇ ਮਨ ਠੰਡਾ ਹੋ ਜਾਂਦਾ। ਇਸ ਕਰਕੇ ਮਨ ਸ਼ਾਂਤ ਰੱਖੋ, ਐਵੇਂ ਨਾ ਤੜਫੀਏ, ਖੁਸ਼ ਰਿਹਾ ਕਰੀਏ, ਆਪਣੇ ਆਪ ਨੂੰ ਆਨੰਦ 'ਚ ਰੱਖੀਏ। ਸੋ ਪ੍ਰਸ਼ਾਦ ਫਟਾਫਟ ਵੰਡ ਦਿਓ, ਦੋ ਚਾਰ ਸੇਵਾਦਾਰ ਲੱਗ ਜਾਓ ਸਾਰਿਆਂ ਦਾ, ਵੀਰਾਂ ਭਰਾਵਾਂ ਭੈਣਾਂ ਦਾ ਸਭ ਦਾ ਧੰਨਵਾਦ। ਅਤੇ 15 ਤਰੀਕ ਨੂੰ ਫਿਰ ਆਪ ਜੀ ਨੇ ਸਾਰਿਆਂ ਦੇ ਦਰਸ਼ਨ ਦੇਣੇ, ਹੋਈਆਂ ਭੁੱਲਾਂ ਦੀ